ਵਾਹਿਗੁਰੂ ਸਾਹਿਬ ਜੀਓ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ, ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਸ ਦਿਸਾ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਸ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ।
ਰਾਜਾਨ ਰਾਜ ਫਾਨਾਨ ਫਾਨ ਦੇਵਾਨ ਦੇਵ ਉਪਮਾ ਮਹਾਨ, ਚਵਰ ਤਖਤ ਛਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ, ਮਨੋਬਿਰਤੀਆਂ ਨੂੰ ਇਕਾਗਰ ਕਰਨ ਹਿੱਤ ਮਨੁੱਖਾ ਜਨਮ ਦੇ ਭਲੇ ਲਈ ਆਪਣੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਲਈ ਬਹੁਤ ਕੁਝ ਕਿਹਾ ਹੈ। ਇਸੇ ਹੀ ਪਵਿੱਤਰ ਬਾਣੀ ਵਿੱਚ ਕਿਤੇ ਆਪ ਉਸ ਨੂੰ ਕਿਰਪਾ ਦਾ ਸਮੁੰਦਰ ਕਹਿ ਦੇ, ਕਿਰਪਾ ਨਿਧ, ਕਿਤੇ ਆਪ ਇਸ ਬਾਣੀ ਵਿੱਚ ਉਸ ਨੂੰ ਦਇਆ ਦਾ ਸਮੁੰਦਰ ਕਹਿੰਦੇ ਨੇ, ਦਇਆ ਨਿਧ। ਇਸੇ ਪਵਿੱਤਰ ਬਾਣੀ ਵਿੱਚ ਕਿਤੇ ਆਪ ਉਸ ਨੂੰ ਦੀਨ ਦਇਆਲ ਵੀ ਕਹਿੰਦੇ ਨੇ, ਦੀਨਾਂ ਤੇ ਦਇਆ ਕਰਨ ਵਾਲਾ, ਕਿਤੇ ਆਪ ਉਸ ਨੂੰ ਖਸਮ ਕਹਿੰਦੇ, ਕਿਤੇ ਮਾਲਕ ਕਹਿੰਦੇ। ਰਾਜਾ ਆਪ ਜੀ ਨੇ ਸੁਣਿਆ ਹੈ ਗੁਰੂ ਨਾਨਕ ਸਾਹਿਬ ਉਸ ਨੂੰ ਸਾਹਿਬ ਕਹਿ ਰਹੇ ਨੇ, ਸਾਹਿਬ। ਆਪ ਜੀ ਨੇ ਹੋਰ ਥਾਵਾਂ ਤੇ ਵੀ ਪੁਕਾਰਿਆ ਹੈ, ਤੂੰ ਸਾਹਿਬ ਹਾਂ ਸੇਵਕ ਕੀਤਾ, ਜੀਓ ਪਿੰਡ ਸਭ ਤੇਰਾ ਦਿੱਤਾ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਉਹ ਸਾਹਿਬ ਹੈ, ਮਾਲਕ ਹੈ। ਜਦੋਂ ਉਹ ਸਾਹਿਬ ਹੋ ਜਾਏ ਤੇ ਜਿਹੜੇ ਜੀਵ ਨੇ ਇਹ ਕੁਦਰਤੀ ਤੌਰ ਤੇ ਸੇਵਕ ਬਣ ਜਾਂਦੇ ਨੇ। ਉਹ ਸਾਹਿਬ ਹੋਏਗਾ, ਮਾਲਕ ਹੋਏਗਾ, ਤੇ ਜਿਹੜਾ ਜੀਵ ਹੈ, ਮਨੁੱਖ ਹੈ, ਇਹ ਦਾਸ ਹੋ ਜਾਏਗਾ। ਸਤਿਗੁਰੂ ਜੀ ਨੇ ਦਾਸ ਸ਼ਬਦ ਵੀ ਆਪਣੇ ਲਈ ਬਹੁਤ ਵਾਰ ਬਾਣੀ ਚ ਵਰਤਿਆ, ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵੱਜੀ ਵਧਾਈ। ਉਹ ਸਾਹਿਬ ਹੈ, ਅਸੀਂ ਦਾਸ ਹਾਂ। ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਉਸ ਦੀ ਸਾਹਿਬੀ ਕਬੂਲ ਕਰ ਲਈ, ਕੀ ਅਸੀਂ ਸਹੀ ਮਾਨਿਆਂ ਵਿੱਚ ਦਾਸ ਬਣ ਗਏ। ਆਪ ਕਈ ਵਾਰ ਕਿਸੇ ਸੱਜਣ ਨੂੰ ਚਿੱਠੀ ਲਿਖਦੇ ਹੋ ਤੇ ਉਸ ਵਿੱਚ ਆਪ ਆਪਣੀ ਨਿਮਰਤਾ ਜ਼ਾਹਰ ਕਰਨ ਲਈ ਅੰਤ ਵਿੱਚ ਲਿਖਦੇ ਹੋ ਦਾਸਾਨ ਦਾਸ, ਭਾਵ ਦਾਸਾਂ ਦਾ ਵੀ ਦਾਸ। ਤੋ ਮੈਂ ਜਦੋਂ ਦੇਖਦਾ ਹਾਂ ਆਪਣੇ ਵੱਲ ਤੇ ਸੋਚਦਾ ਹਾਂ ਅਸੀਂ ਦਾਸ ਨਹੀਂ ਬਣੇ, ਬਸ ਕੇਵਲ ਲਿਖਣ ਲਈ ਹੈ, ਕੇਵਲ ਕਹਿਣ ਲਈ ਹੈ, ਪਰ ਉਹ ਦਾਸਾ ਭਾਵ ਸਾਡੇ ਅੰਦਰ ਨਹੀਂ ਹੈ। ਦਾਸਾ ਭਾਵ ਤੋਂ ਅਸੀਂ ਸੈਂਕੜੇ ਕੋਆਂ ਦੂਰ ਹਾਂ, ਕਿਉਂਕਿ ਦਾਸ ਤਾਂ ਉਹ ਹੁੰਦਾ ਹੈ ਜਿਸ ਨੂੰ ਬਾਣੀ ਨੇ ਸੇਵਕ ਵੀ ਕਿਹਾ ਹੈ, ਤੇ ਸੇਵਕ ਦਾਸ ਚਾਕਰ ਉਹ ਕਦੇ ਮਾਲਕ ਅੱਗੇ ਕਿੰਤੂ ਨਹੀਂ ਕਰਦਾ। ਤੇ ਬਾਣੀ ਸੇਵਕ ਦੀ ਪਰਿਭਾਸ਼ਾ ਦੱਸਦੀ ਹੈ, ਇਹ ਨਹੀਂ ਕਿ ਕੋਈ ਭਾਂਡੇ ਮਾਂਜਦਾ ਤੇ ਸੇਵਕ ਬਣ ਜਾਂਦਾ, ਇਹ ਵੀ ਨਹੀਂ ਕਿ ਕੋਈ ਗੁਰੂ ਘਰ ਆਉਂਦਾ ਆ ਕੇ ਝਾੜੂ ਦਿੰਦਾ ਤੇ ਸੇਵਕ ਬਣ ਜਾਂਦਾ, ਕੋਈ ਗੋਲਕ ਸੰਭਾਲਦਾ ਤੇ ਸੇਵਕ ਬਣ ਜਾਂਦਾ, ਕੋਈ ਆ ਕੇ ਹਾਜ਼ਰੀ ਲਵਾਉਂਦਾ ਬੈਠਦਾ ਤੇ ਸੇਵਕ ਬਣ ਜਾਂਦਾ। ਬਲਕਿ ਸਤਿਗੁਰੂ ਦੇ ਬਚਨ ਨੇ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਇਹ ਸੇਵਕ ਦੀ ਪਰਿਭਾਸ਼ਾ ਹੈ। ਬਾਣੀ ਵਿੱਚ ਗੁਰੂ ਸਾਹਿਬ ਨੇ ਐਸੀ ਕੰਡੀਸ਼ਨ ਰੱਖੀ ਹੈ ਸਿੱਖ ਲਈ, ਮੁਫਤ ਸਿੱਖੀ ਨਹੀਂ ਮਿਲਦੀ, ਯਾਦ ਰੱਖਿਓ। ਆਪ ਜੀ ਨੇ ਬਚਨ ਕਹਿਣ ਜੋ ਤੋ ਪ੍ਰੇਮ ਖੇਲਣ ਕਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਧਰਨ ਦਾ ਮਤਲਬ ਇਹ ਨਹੀਂ ਹੈ ਕਿ ਆਪਣੀ ਗਰਦਨ ਕੱਟੋ ਤੇ ਸਿਰ ਹਥੇਲੀ ਤੇ ਰੱਖ ਕੇ ਆ ਜਾਓ, ਚੱਲ ਹੀ ਨਹੀਂ ਪਾਓਗੇ, ਢਹਿ ਜਾਓਗੇ। ਉਹ ਤਾਂ ਬਾਬਾ ਦੀਪ ਸਿੰਘ ਹੈ ਜਿਹੜਾ ਚੱਲ ਸਕਦਾ, ਤੁਸੀਂ ਨਹੀਂ ਚੱਲ ਸਕਦੇ। ਫਿਰ ਸਿਰ ਤਲੀ ਤੇ ਧਰਨ ਦੀ ਦੇ ਸ਼ਬਦ ਕਿਉਂ ਕਹੇ, ਯਾਦ ਰੱਖਿਓ, ਇਸ ਗੱਲ ਨੂੰ ਸਮਝਣਾ ਪਏਗਾ। ਸਾਡਾ ਸਿਰ ਸਾਡੇ ਸਰੀਰ ਵਿੱਚ ਸਭ ਤੋਂ ਸ਼ਰਮਾਉਰ ਸ਼੍ਰੋਮਣੀ ਅੰਗ ਹੈ। ਸਿਰ ਕਰਕੇ ਮਨੁੱਖ ਦੀ ਪਹਿਚਾਣ ਹੈ, ਸਿਰ ਕਰਕੇ ਮਨੁੱਖ ਸੋਚਦਾ ਹੈ, ਸਿਰ ਕਰਕੇ ਹੀ ਦੇਖਦਾ ਹੈ, ਸਿਰ ਕਰਕੇ ਹੀ ਬੋਲਦਾ ਹੈ, ਸਿਰ ਕਰਕੇ ਹੀ ਸੁਣਦਾ ਹੈ, ਸਿਰ ਕਰਕੇ ਹੀ ਸੁਗੰਧੀਆਂ ਲੈਂਦਾ, ਸਿਰ ਕਰਕੇ ਕਿਸੇ ਨਾਲ ਮਿੱਤਰਤਾ ਹੈ, ਕਿਸੇ ਨਾਲ ਦੁਸ਼ਮਣੀ ਹੈ, ਸਿਰ ਕਰਕੇ ਵਪਾਰ ਚੱਲਦੇ, ਸਿਰ ਕਰਕੇ ਦੁਨਿਆਵੀ ਲੋਕਾਂ ਨਾਲ ਸਾਂਠ ਗਾਂਠ ਹੈ, ਸਾਂਝ ਹੈ, ਸਿਰ ਕਰਕੇ ਹੀ ਈਸ਼ਵਰ ਨਾਲ ਸਾਂਝ ਪੈਂਦੀ। ਜੇ ਪਹਿਲਾਂ ਸਿਰ ਕੱਟ ਦਿੱਤਾ ਜਾਏ ਬਾਕੀ ਕੀ ਬਚੇਗਾ, ਕੁਝ ਨਹੀਂ। ਸਿਰ ਸ਼੍ਰੋਮਣੀ ਅੰਗ ਹੈ, ਸਿਰ ਵਿੱਚ ਵਿਚਾਰ ਵਸਦੇ ਨੇ। ਜਦੋਂ ਅਸੀਂ ਸਾਹਿਬ ਪਾਸ ਜਾਣਾ ਹੈ, ਜਦੋਂ ਅਸੀਂ ਗੁਰੂ ਪਾਸ ਜਾਣਾ ਹੈ, ਤੇ ਗੁਰੂ ਦੇ ਇਹ ਬਚਨ ਨੇ ਸਾਡੇ ਲਈ ਕਿ ਸਿਰ ਧਰ ਤਲੀ ਗਲੀ ਮੇਰੀ ਆਓ, ਹਮੇ ਵੀ ਸਿਰ ਵਿੱਚ ਵਸਦੀ ਹੈ। ਗੁਰੂ ਕਹਿੰਦਾ ਆਪਣੇ ਵਿਚਾਰਾਂ ਨੂੰ ਆਪਣੀ ਹਥੇਲੀ ਤੇ ਰੱਖ ਕੇ ਮੇਰੇ ਪਾਸ ਆਈ, ਸਿਰ ਵਿੱਚ ਲੈ ਕੇ ਨਾ ਆਈ, ਕਿਉਂਕਿ ਅਸੀਂ ਗੁਰੂ ਦੇ ਪਾਸ ਆ ਕੇ ਗੁਰੂ ਦੇ ਵਿਚਾਰ ਲੈਣੇ ਨੇ। ਜੇ ਆਪਣੇ ਵਿਚਾਰ ਸਾਡੇ ਸਿਰ ਵਿੱਚ ਪਹਿਲਾਂ ਹੀ ਹੋਏ ਅਸੀਂ ਉਹਨਾਂ ਵਿਚਾਰਾਂ ਤੋਂ ਮੁਕਤ ਹੋ ਕੇ ਨਾ ਆਏ ਤਾਂ ਅਸੀਂ ਗੁਰੂ ਦੇ ਵਿਚਾਰ ਨਹੀਂ ਲੈ ਸਕਦੇ। ਅੱਜ ਤੱਕ ਸਾਡੇ ਤੇ ਗੁਰੂ ਦੇ ਵਿਚਾਰਾਂ ਦਾ ਅਸਰ ਕਿਉਂ ਨਹੀਂ ਲੈ ਸਕੇ? ਬਸ ਗੱਲ ਕੇਵਲ ਇਤਨੀ ਹੈ ਕਿ ਆਪਣੇ ਵਿਚਾਰਾਂ ਦੀ ਪਰਮਾਰ ਲੈ ਕੇ ਅਸੀਂ ਗੁਰੂ ਦੇ ਪਾਸ ਆਉਂਦੇ। ਬਹੁਤ ਸਾਰੇ ਢੇਰ ਸਾਰੇ ਵਿਚਾਰ ਨੇ, ਪਹਿਲਾਂ ਹੀ ਮਨ ਵਿਚਾਰਾਂ ਨਾਲ ਭਰਪੂਰ ਹੈ। ਉੱਥੇ ਗੁਰੂ ਦੇ ਵਿਚਾਰ ਟਿਕਣ ਦੀ ਕੋਈ ਜਗ੍ਹਾ ਹੀ ਨਹੀਂ ਕਿ ਗੁਰੂ ਦੇ ਵਿਚਾਰ ਟਿਕ ਸਕਣ। ਇਸ ਕਰਕੇ ਜੈਸੇ ਅਸੀਂ ਆਉਂਦੇ ਹਾਂ ਵੈਸੇ ਹੀ ਅਸੀਂ ਵਾਪਸ ਚਲੇ ਜਾਂਦੇ ਹਾਂ। ਗੁਰੂ ਤਾਂ ਕੁਝ ਲਿਜਾ ਨਹੀਂ ਸਕੇ, ਆਏ ਆਪਣੇ ਵਿਚਾਰਾਂ ਨਾਲ ਭਰਪੂਰ ਹੋ ਕੇ, ਚਲੇ ਵੀ ਗਏ ਤਾਂ ਆਪਣੇ ਵਿਚਾਰਾਂ ਦੇ ਭਰੇ ਹੀ ਵਾਪਸ ਚਲੇ ਗਏ। ਕਰਨਾ ਤਾਂ ਇਹ ਸੀ ਕਿ ਮਸਤਕ ਝੁਕਾਉਣਾ ਹੈ ਤੇ ਆਪਣੇ ਵਿਚਾਰ ਗੁਰੂ ਦੇ ਅਰਪਣ ਕਰ ਦੇਣੇ। ਆਪ ਖਾਲੀ ਹੋਣਾ ਹੈ ਤਾਂ ਕਿ ਗੁਰੂ ਦੇ ਵਿਚਾਰ ਇਸ ਮਸਤਕ ਵਿੱਚ ਟਿਕ ਸਕਣ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਇੱਕ ਐਸਾ ਅਸੂਲ ਹੈ ਕਿ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਕਿਸੇ ਵਸਤੂ ਵਿੱਚ ਕਿਸੇ ਬਰਤਨ ਵਿੱਚ ਪਈ ਹੋਈ ਚੀਜ਼ ਜਿੰਨੀ ਦੇਰ ਤੱਕ ਕੱਢ ਨਾ ਦਿੱਤੀ ਜਾਏ ਓਨੀ ਦੇਰ ਤੱਕ ਉਸ ਬਰਤਨ ਵਿੱਚ ਕੁਝ ਪਾਇਆ ਨਹੀਂ ਜਾ ਸਕਦਾ। ਸਾਡੇ ਇਸ ਬਰਤਨ ਵਿੱਚ ਤਾਂ ਬੜਾ ਕੁਝ ਹੈ, ਅਸੀਂ ਇਸ ਬਰਤਨ ਨੂੰ ਖਾਲੀ ਨਹੀਂ ਕੀਤਾ, ਅਸੀਂ ਇਹਨੂੰ ਪਹਿਲਾਂ ਹੀ ਭਰਿਆ ਹੋਇਆ। ਆਪਣੇ ਅੰਦਰ ਜਾਓ ਤਾਂ ਤੁਹਾਨੂੰ ਮਿਲੇਗਾ ਕਿ ਗੁਰੂ ਦੇ ਵਿਚਾਰ ਟਿਕਣ ਲਈ ਇਸ ਵਿੱਚ ਜਗ੍ਹਾ ਹੀ ਬਾਕੀ ਨਹੀਂ। ਪਹਿਲਾਂ ਹੀ ਇਸ ਵਿੱਚ ਵਿਚਾਰਾਂ ਦੀ ਇਤਨੀ ਭਰਮਾਰ ਹੈ ਕਿ ਗੁਰੂ ਕੋਲ ਆ ਕੇ ਇੱਕ ਹੀ ਲੈ ਕੇ ਜਾਏਗਾ, ਖਾਲੀ ਆਏਗਾ, ਖਾਲੀ ਚਲੇ ਜਾਏਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਕਹਿ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਜਿੱਥੇ ਆਪਣੇ ਵਿਚਾਰ ਹਥੇਲੀ ਤੇ ਰੱਖ ਕੇ ਆਉਣੇ ਨੇ ਉੱਥੇ ਆਪਣੀ ਹਉਮੈ ਨੂੰ ਵੀ ਹਥੇਲੀ ਤੇ ਰੱਖ ਕੇ ਆਉਣਾ ਹੈ, ਕਿਉਂਕਿ ਹਉਮੈ ਵੀ ਐਸੀ ਹੈ ਜਿਹੜੀ ਮਿਟਦੀ ਨਹੀਂ। ਹਉਮੈ ਵੀ ਝੁਕਣਾ ਹੈ ਅੰਦਰੋਂ, ਐਸਾ ਨਹੀਂ ਜੈਸੇ ਅਸੀਂ ਝੁਕਦੇ ਹਾਂ, ਝੁਕਦੇ ਤਾਂ ਅਸੀਂ ਵੀ ਹਾਂ ਪਰ ਸਾਡਾ ਝੁਕਣਾ ਕੈਸਾ ਹੈ? ਜੈਸੇ ਫਰੀਦ ਜੀ ਬਾਣੀ ਚ ਕਹਿੰਦੇ ਨੇ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੈ ਕੋ ਸੁਧਾ ਜਾਏ। ਸਾਡਾ ਨਿਉਣਾ ਤਾਂ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਨੂੰ ਮਾਰਨ ਲਈ ਨਿਉ ਕੇ ਗੋਲੀ ਮਾਰਦਾ ਕਿ ਨਿਸ਼ਾਨਾ ਚੁੱਕ ਨਾ ਜਾਏ, ਇਹ ਸਾਡਾ ਨਿਉਣਾ ਹੈ। ਪਰ ਅਸੀਂ ਨਿਉਣਾ ਅੰਦਰੋਂ ਹੈ, ਹਉਮੈ ਚੁੱਕ ਜਾਏ ਮਨੁੱਖ ਚੁੱਕ ਗਿਆ। ਜਿੰਨੀ ਦੇਰ ਹਉਮੈ ਦੀ ਅਕੜ ਹੈ ਓਨੀ ਦੇਰ ਚੁੱਕ ਨਹੀਂ ਸਕੇਗਾ। ਗੁਰੂ ਕਹਿੰਦਾ ਤੂੰ ਸਿਰ ਚੁਕਾਉਣਾ ਤਾਂ ਐਸਾ ਚੁਕਾ ਕੇ ਮੁੜ ਕੇ ਜ਼ਿੰਦਗੀ ਚ ਤੈਨੂੰ ਚੁੱਕਣਾ ਨਾ ਪਏ। ਪਰ ਅਸੀਂ ਇਸ ਸਿਰ ਦੀ ਕਦਰੋਂ ਕੀਮਤ ਨੂੰ ਜਾਣਦੇ ਨਹੀਂ। ਗੁਰੂ ਅੱਗੇ ਵੀ ਚੁਕਾਉਂਦੇ ਹਾਂ, ਦਰ ਦਰ ਤੇ ਚੁਕਾਉਂਦੇ ਫਿਰਦੇ ਹਾਂ। ਗੁਰੂ ਕੋਲੋਂ ਕੁਝ ਪ੍ਰਾਪਤ ਨਹੀਂ ਹੋਇਆ ਤੇ ਕੋਈ ਐਸੀ ਜਗ੍ਹਾ ਹੈ ਜਿੱਥੋਂ ਪ੍ਰਾਪਤ ਕਰ ਲਓਗੇ? ਜੋ ਕੁਝ ਮਿਲਣਾ ਹੈ ਉਹ ਗੁਰੂ ਪਾਸੋਂ ਮਿਲਣਾ ਹੈ। ਸਾਡੀ ਐਸੀ ਭਾਵਨਾ ਹੀ ਨਹੀਂ ਬਣੀ ਕਿ ਅਸੀਂ ਗੁਰੂ ਤੋਂ ਕੁਝ ਲੈ ਸਕੀਏ, ਬਸ ਸਭ ਕੁਝ ਆਰਟੀਫਿਸ਼ਲ ਰਿਹਾ, ਬਣਾਵਟੀ ਰਿਹਾ। ਸਾਡਾ ਗੁਰੂ ਕੋਲ ਆਵਣਾ ਬਣਾਵਟੀ, ਸਾਡਾ ਗੁਰੂ ਪਾਸ ਬੈਠਣਾ ਬਣਾਵਟੀ, ਸਾਡਾ ਝੂਮਣਾ ਬਣਾਵਟੀ, ਸਾਡਾ ਰੋਣਾ ਬਣਾਵਟੀ, ਸਾਡਾ ਸਭ ਕੁਝ ਬਣਾਵਟੀ ਰਹਿ ਗਿਆ, ਜੀਵਨ ਬਣਾਵਟੀ ਹੋ ਗਿਆ। ਜੇ ਸਾਡੇ ਅੰਦਰ ਕੁਝ ਅਸਲੀਅਤ ਹੁੰਦੀ ਤਾਂ ਯਾਦ ਰੱਖਿਓ ਫਿਰ ਕਿਵੇਂ ਕੁਝ ਪ੍ਰਾਪਤ ਨਾ ਹੁੰਦਾ, ਜ਼ਰੂਰ ਹੋ ਜਾਂਦਾ। ਬਸ ਅਸੀਂ ਚਾਹੁੰਦੇ ਕਿ ਪ੍ਰਾਪਤ ਹੋ ਜਾਏ, ਜੁੜਦੇ ਗੁਰੂ ਨਾਲ, ਕਮਾਉਂਦੇ ਗੁਰੂ ਦਾ ਬਚਨ ਤੇ ਫਿਰ ਪ੍ਰਾਪਤ ਹੋ ਜਾਂਦਾ। ਅੱਜ ਤਾਈਂ ਅਸੀਂ ਇੱਕ ਵੀ ਬਚਨ ਨਹੀਂ ਕਮਾਇਆ, ਜੇ ਕਿਸੇ ਨੇ ਕਮਾਇਆ ਤਾਂ ਹੱਥ ਖੜਾ ਕਰ ਦਿਓ ਕਿ ਮੈਂ ਕਮਾਉਂਦਾ। ਗੁਰੂ ਨੇ ਕਿਹਾ ਝੂਠ ਨਹੀਂ ਬੋਲਣਾ, ਅਸੀਂ ਬੋਲਦੇ ਹਾਂ। ਗੁਰੂ ਨੇ ਕਿਹਾ ਨਿੰਦਾ ਨਹੀਂ ਕਰਨੀ, ਅਸੀਂ ਕਰਦੇ ਹਾਂ। ਗੁਰੂ ਨੇ ਕਿਹਾ ਪਰਾਇਆ ਬੁਰਾ ਸੋਚਣਾ ਨਹੀਂ, ਅਸੀਂ ਕਰਦੇ ਹਾਂ। ਗੁਰੂ ਨੇ ਕਿਹਾ ਐਸੇ ਸਤਸੰਗਤ ਵਿੱਚ ਬੈਠਣਾ ਜੈਸੇ ਸ਼ਹਿਦ ਦੇ ਛੱਤੇ ਦੀ ਮੱਖੀਆਂ ਹੁੰਦੀਆਂ, ਪਰ ਅਸੀਂ ਸਤਸੰਗਤ ਵਿੱਚ ਆ ਕੇ ਝਗੜੇ ਕਰਦੇ ਹਾਂ। ਜੋ ਕੁਝ ਗੁਰੂ ਨੇ ਕਿਹਾ ਹੈ ਉਸ ਦੇ ਬਿਲਕੁਲ ਵਿਪਰੀਤ ਚੱਲਦੇ, ਉਲਟ ਚੱਲਦੇ, ਤੇ ਫਿਰ ਇਹ ਕਹਿੰਦੇ ਕਿ ਪ੍ਰਾਪਤੀ ਹੋ ਜਾਏ। ਬੜੀ ਬਾਣੀ ਪੜ੍ਹਦਾ, ਬੜਾ ਨਾਮ ਜਪਦਾ, ਬੜੀ ਸੰਗਤ ਕਰਦਾ, ਨਹੀਂ ਕਦੇ ਦੇਖਿਆ ਬਾਣੀ ਦੇ ਬਚਨ ਨੇ ਅੰਧਿਹਾਰੇ ਦੀਪਕ ਚਾਹੀਏ। ਦੀਵਾ ਸਦੀਆਂ ਦਾ ਬੁਝਿਆ ਪਿਆ ਹੋਵੇ ਉਹਦੇ ਵਿੱਚ ਤੇਲ ਚਾਹੀਦਾ, ਬੱਤੀ ਚਾਹੀਦੀ, ਉਹਨੂੰ ਜਗਣ ਲੱਗਿਆ ਕਿੰਨੀ ਕੁ ਦੇਰ ਲੱਗਦੀ ਹੈ। ਆਦਮੀ 12 ਘੰਟੇ ਸੌਂ ਰਿਹਾ ਹੁੰਦਾ, ਉਹਨੂੰ ਜਾਗਣ ਲੱਗਿਆ ਕਿੰਨੀ ਕੁ ਦੇਰ ਲੱਗਦੀ? ਖੜਾਕ ਹੋ ਜਾਏ ਜਾਗ ਪਏਗਾ, ਨਾ ਹੋਵੇ ਇੱਦਾਂ ਕਰਦਾ ਜਾਗ ਪਏਗਾ। ਕਿੰਨੀ ਕੁ ਦੇਰ ਲੱਗੇਗੀ ਜਾਗਣ ਲੱਗਿਆ? ਕਿੰਨੀ ਕੁ ਦੇਰ ਲੱਗੇਗੀ ਜਦੋਂ ਦੀਵਾ ਜਗਦਾ ਹੈ, ਹਨੇਰੇ ਨੂੰ ਦੌੜਨ ਲੱਗਿਆ, ਕਿੰਨੀ ਕੁ ਦੇਰ ਲੱਗਦੀ ਹੈ? ਕੋਈ ਦੇਰ ਨਹੀਂ, ਬਸ ਲੋੜ ਤਾਂ ਇਸ ਗੱਲ ਦੀ ਕਿ ਦੀਵਾ ਬਾਲਿਆ ਜਾਏ। ਜਿੰਨੀ ਦੇਰ ਦੀਵਾ ਬਲਦਾ ਨਹੀਂ ਉਨੀ ਦੇਰ ਹਨੇਰਾ ਬਣਿਆ ਰਹੇਗਾ। ਇੱਕ ਦੀਵਾ ਨਹੀਂ ਸੈਂਕੜੇ ਦੀਵੇ ਉਸ ਦੇ ਨਾਲ ਜੋੜ ਕੇ ਰੱਖਦੇ ਹੋ, ਫਿਰ ਵੀ ਹਨੇਰਾ ਹੀ ਰਹੇਗਾ। ਜਗਦਾ ਦੀਵਾ ਹਜ਼ਾਰਾਂ ਦੀਵੇ ਜਗਾ ਦਿੰਦਾ, ਗੁਰੂ ਜਗਦਾ ਦੀਵਾ ਹੈ। ਜਿਤਨੇ ਦੀਵੇ ਇਸ ਨਾਲ ਜੁੜਨਗੇ ਉਹ ਜਗ ਜਾਣਗੇ, ਜੇ ਕੋਈ ਜੁੜੇਗਾ ਨਹੀਂ, ਯਾਦ ਰੱਖਿਓ, ਥੋੜਾ ਵੀ ਇੰਚ ਭਰ ਦਾ ਫਾਸਲਾ ਵੀ ਰਹਿ ਜਾਏ ਨਾ, ਫਿਰ ਵੀ ਦੀਵਾ ਨਹੀਂ ਜਗੇਗਾ, ਕਿਉਂਕਿ ਜਿੰਨੀ ਦੇਰ ਫਾਸਲਾ ਮੌਜੂਦ ਹੈ ਉਨੀ ਦੇਰ ਰੋਸ਼ਨੀ ਪਕੜੇਗਾ ਨਹੀਂ। ਜਦੋਂ ਬਸ ਦੀਵੇ ਦੀ ਜੋਤ ਨਾਲ ਲੱਗੇਗੀ ਬੱਤੀ ਬੁਝੀ ਹੋਈ, ਤਾਂ ਫਿਰ ਜਲ ਜਾਏਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਆਪਣੇ ਆਪ ਦਾ ਸਿਰ ਚੁਕਾਣਾ, ਹਉਮੈ ਚੁਕਾਣੀ ਹੈ, ਆਪਣੇ ਵਿਚਾਰ ਤੋਂ ਮੁਕਤ ਹੋਣਾ। ਆਪਣੇ ਵਿਚਾਰ ਤਾਂ ਬੜੀ ਦੇਰ ਦੇ ਆਪਣੇ, ਆਪਣੇ ਵਿਚਾਰਾਂ ਨਾਲ ਅੱਜ ਤੱਕ ਕੁਝ ਸੰਵਰਿਆ ਹੈ ਤਾਂ ਦੱਸ ਦਿਓ ਕਿ ਸੰਵਰ ਗਿਆ ਬੜਾ ਕੁਝ ਸਾਡੇ ਵਿਚਾਰਾਂ ਨਾਲ। ਅੱਜ ਤੱਕ ਸਾਡੇ ਵਿਚਾਰਾਂ ਨੇ ਸਾਡਾ ਕੁਝ ਨਹੀਂ ਸੰਵਾਰਿਆ, ਅੱਜ ਤੱਕ ਆਪਣੇ ਵਿਚਾਰਾਂ ਨਾਲ ਅਸੀਂ ਸ਼ਾਂਤੀ ਪ੍ਰਾਪਤ ਨਹੀਂ ਕਰ ਸਕੇ, ਅੱਜ ਤੱਕ ਆਪਣੇ ਵਿਚਾਰਾਂ ਨਾਲ ਅਸੀਂ ਸੁੱਖ ਨਹੀਂ ਲੈ ਸਕੇ, ਅੱਜ ਤੱਕ ਆਪਣੇ ਵਿਚਾਰਾਂ ਨਾਲ ਅਸੀਂ ਸਹਿਜ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕੇ। ਆਪਣੇ ਵਿਚਾਰ ਤਾਂ ਬੜੀ ਦੇਰ ਦੇ ਆਪਣੇ ਪਾਸ ਨੇ, ਆਪਣੇ ਵਿਚਾਰਾਂ ਨੂੰ ਪ੍ਰੋਹਿਤ ਕਰਨਾ ਪਏਗਾ, ਆਪਣੇ ਵਿਚਾਰਾਂ ਤੋਂ ਮੁਕਤ ਹੋਣਾ ਪਏਗਾ, ਆਪਣੇ ਵਿਚਾਰ ਤਿਆਗ ਕੇ ਗੁਰੂ ਦੇ ਵਿਚਾਰ ਗ੍ਰਹਿਣ ਕਰਨੇ ਪੈਣਗੇ। ਜਦੋਂ ਗੁਰੂ ਦੇ ਵਿਚਾਰ ਲਓਗੇ, ਯਾਦ ਰੱਖਿਓ, ਉਦੋਂ ਹੀ ਕੁਝ ਪ੍ਰਾਪਤ ਹੋ ਸਕੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਉਸਨੂੰ ਸਾਹਿਬ ਕਹਿੰਦੇ ਨੇ, ਮਾਲਕ ਕਹਿੰਦੇ ਨੇ, ਤੇ ਮਾਲਕ ਕਦੇ ਆਪਣੇ ਵਫ਼ਾਦਾਰ ਨੌਕਰ ਨੂੰ ਕੱਢਦਾ ਨਹੀਂ। ਆਪਣੇ ਵਫ਼ਾਦਾਰ ਨੌਕਰ ਨੂੰ ਕਈ ਵਾਰ ਤਿਜੋਰੀ ਦੀਆਂ ਚਾਬੀਆਂ ਤੱਕ ਦੇ ਦਿੰਦਾ। ਨੌਕਰ ਵਫ਼ਾਦਾਰ ਹੋਵੇ ਮਾਲਕ ਉਸ ਤੇ ਭਰੋਸਾ ਕਰਦਾ ਹੈ, ਪਰ ਜੇ ਨੌਕਰ ਬੇਵਫਾ ਹੈ ਮਾਲਕ ਭਰੋਸਾ ਨਹੀਂ ਕਰੇਗਾ। ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਚ ਬਚਨ ਨੇ, ਜਦੋਂ ਵਿਗੜਦੀ ਹੈ ਮਨੁੱਖ ਤੋਂ ਵਿਗੜਦੀ, ਉਹ ਨਹੀਂ ਵਿਗੜਦਾ। ਬਾਣੀ ਦੇ ਬਚਨ ਨੇ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਵ ਭਗਤ ਨਹੀਂ ਸਾਧੀ। ਉਹ ਤਾਂ ਅਪਰਾਧੀ ਨਹੀਂ, ਜਿਨ੍ਹਾਂ ਨੇ ਅਪਰਾਧੀ ਹੋਣਾ ਮੰਨ ਲਿਆ ਕਿ ਅਸੀਂ ਅਪਰਾਧੀ ਹਾਂ, ਉਹ ਹੀ ਠੀਕ ਹੋ ਪਾਏ। ਜਿਹੜੇ ਕਹਿੰਦੇ ਰਹੇ ਕਿ ਮੈਂ ਬੜਾ ਚੰਗਾ ਹਾਂ, ਗੁਰੂ ਸਾਹਿਬ ਕਹਿਣ ਲੱਗੇ ਹਉਮੈ ਨਾਲ ਭਰ ਗਏ, ਹਮ ਬਟ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਵੇਦ ਕਭੋਨਾ ਨਾਸੀ। ਉਹ ਕੁਝ ਪ੍ਰਾਪਤ ਨਹੀਂ ਕਰ ਸਕੇ, ਉਹ ਐਸੇ ਰਹਿ ਗਏ ਜਿਵੇਂ ਪਰਬਤ ਨੇ। ਬਰਸਾਤ ਪਰਬਤਾਂ ਤੇ ਹੁੰਦੀ ਤੇ ਪਾਣੀ ਤਾਂ ਪਰਬਤਾਂ ਤੇ ਟਿਕਦਾ ਨਹੀਂ, ਖਾਲੀ ਤੇ ਖਾਲੀ ਰਹਿ ਜਾਂਦਾ। ਪਾਣੀ ਤਾਂ ਨੀਵੀਂ ਜਗ੍ਹਾ ਤੇ ਆ ਕੇ ਖੜਾ ਹੁੰਦਾ। ਆਪਣੇ ਆਪ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਤਾਂ ਹੀ ਬਾਣੀ ਚ ਵਾਰ ਵਾਰ ਪੁਕਾਰ ਕੇ ਕਹਿੰਦੇ ਨੇ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਤੇ ਦੂਜੇ ਪਾਸੇ ਕੀ ਕਹਿੰਦੇ ਨੇ, ਆਪਸ ਕੋ ਜੋ ਭਲਾ ਕਹਾਵੈ, ਤੇ ਸਹਿ ਭਲਾਈ ਨਿਕਟ ਨਾ ਆਵੈ। ਸਰਬ ਕਿਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ। ਜਿਸ ਦਾ ਮਨ ਸਾਰਿਆਂ ਦੀ ਚਰਨ ਥੋੜੀ ਬਣ ਸਕੇ, ਜਿਸ ਜੋ ਇੰਨੀ ਨਿਮਰਤਾ ਵਿੱਚ ਆ ਜਾਏ ਕਿ ਬਸ ਉਸ ਦੀ ਯਾਦ ਰਹਿ ਜਾਏ, ਦੂਸਰੀ ਗੱਲ ਨਹੀਂ, ਉਸ ਨਾਲ ਇੰਨੀ ਸਾਂਝ ਪੈ ਜਾਏ ਉਸਨੂੰ ਇੱਕ ਖਿਨ ਵੀ ਗੁਰੂ ਸਾਹਿਬ ਦੇ ਜਿਵੇਂ ਬਚਨ ਨੇ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ, ਇੱਕ ਖਿਨ ਵੀ ਉਸ ਦਾ ਨਾਮ ਜਿਸ ਨੂੰ ਭੁੱਲੇ ਨਹੀਂ। ਬਾਣੀ ਦੇ ਬਚਨ ਨੇ ਜਿਨ੍ਹਾਂ ਨੇ ਵਿਸਰੈ ਨਾਉ ਸੇ ਕੇ ਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਪਰ ਅਫਸੋਸ ਹੈ ਅਸੀਂ ਸਿਰ ਤਾਂ ਚੁਕਾਉਂਦੇ ਰਹੇ, ਅਰਦਾਸਾਂ ਤਾਂ ਕਰਦੇ ਰਹੇ, ਪਰ ਅਸੀਂ ਪ੍ਰਾਪਤ ਕੁਝ ਨਹੀਂ ਕਰ ਸਕੇ। ਅੱਜ ਤੱਕ ਆਪਣੇ ਵਿਚਾਰਾਂ ਨੇ ਕੁਝ ਨਹੀਂ ਦਿੱਤਾ, ਅੱਜ ਤੱਕ ਮਿਲਿਆ ਵੀ ਕੁਝ ਨਹੀਂ, ਤੇ ਕਿੰਨੀ ਅਜੀਬ ਗੱਲ ਹੈ, ਆਪਣੇ ਵਿਚਾਰ ਛੱਡਣ ਲਈ ਵੀ ਤਿਆਰ ਨਹੀਂ। ਜਦੋਂ ਕੋਈ ਗੱਲ ਕਰਦਾ ਕਹਿੰਦਾ ਮੈਨੂੰ ਸਭ ਪਤਾ, ਮੈਂ ਸਭ ਜਾਣਦਾ, ਮੈਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਹੈ। ਹੋ ਸਕਦਾ ਪਤਾ ਤੈਨੂੰ ਸੰਸਾਰ ਦਾ ਹੋਵੇ, ਪਰ ਤੈਨੂੰ ਨਿਰੰਕਾਰ ਦਾ ਪਤਾ ਨਹੀਂ। ਤੈਨੂੰ ਧਨ ਦਾ ਪਤਾ ਹੈ, ਪੁੱਤਰਾਂ ਦਾ ਪਤਾ ਹੈ, ਪਰ ਤੈਨੂੰ ਈਸ਼ਵਰ ਦਾ ਕੋਈ ਪਤਾ ਨਹੀਂ। ਈਸ਼ਵਰ ਦੀ ਸੋਝੀ ਤਾਂ ਤੂੰ ਪਾਉਣੀ ਹੈ ਗੁਰੂ ਪਾਸੋਂ, ਤੇਰਾ ਗੁਰੂ ਤੇਰੇ ਲਈ ਲਿਖ ਕੇ ਛੱਡ ਗਿਆ। ਗੁਰੂ ਦੇ ਬਚਨ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਦੁਆਰੇ ਹੋਏ ਹੱਸਾ ਹੋਏ ਸੀ। ਤੇਰੇ ਗੁਰੂ ਤੋਂ ਤੂੰ ਸੋਝੀ ਪਾਉਣੀ ਹੈ ਨਿਰੰਕਾਰ ਦੀ, ਜਿਸ ਬਾਰੇ ਤੂੰ ਸੁਣਿਆ ਹੈ ਨਿਰੰਕਾਰ ਹੈ, ਤੂੰ ਕੀ ਜਾਣਦਾ ਹੈ ਕਿ ਤੇ ਕਿ ਨਹੀਂ ਹੈ। ਸੁਣਿਆ ਹੈ ਨਾ, ਸੁਣਿਆ ਹੈ ਉਸਦੇ ਪਿਆਰਿਆਂ ਤੋਂ, ਰੱਬ ਹੈ ਸਾਰਿਆਂ ਚ ਵਸਦਾ ਹੈ, ਪਰ ਸੁਣ ਕੇ ਤੂੰ ਕਹਿ ਬੈਠਾ ਸਾਰਿਆਂ ਚ ਵਸਦਾ ਹੈ। ਤੂੰ ਸੁਣੀ ਇੱਕ ਗੱਲ ਤੇ ਤੂੰ ਬ੍ਰਹਮ ਗਿਆਨੀ ਹੋ ਬੈਠਾ, ਤੂੰ ਕਹਿਣ ਲੱਗ ਗਿਆ ਸਾਰਿਆਂ ਚ ਵਸਦਾ ਹੈ। ਜੇ ਕੋਈ ਤੇਰੇ ਤੇ ਸਵਾਲ ਕਰਕੇ ਪੁੱਛੇ ਕਿ ਤੂੰ ਵਸਦਾ ਵੇਖਿਆ, ਤੈਨੂੰ ਕਹਿਣਾ ਪਏਗਾ ਨਹੀਂ ਵਸਦਾ ਤਾਂ ਮੈਂ ਨਹੀਂ ਵੇਖਿਆ। ਜੇ ਸਾਰਿਆਂ ਚ ਵਸਦਾ ਫਿਰ ਤੇਰੇ ਅੰਦਰ ਵੀ ਵਸਦਾ ਹੋਵੇਗਾ, ਤੁਹਾਨੂੰ ਕਹਿਣਾ ਪਏਗਾ ਹਾਂ ਵਸਦਾ ਹੈ। ਫਿਰ ਕੋਈ ਪੁੱਛੇ ਵੇਖਿਆ ਹੈ, ਵੇਖਿਆ ਤਾਂ ਨਹੀਂ। ਜਿੱਥੇ ਉਹ ਵਸਦਾ ਹੈ ਯਾਦ ਰੱਖਿਓ, ਉੱਥੇ ਦੁੱਖਾਂ ਦੇ ਪਹਾੜ ਵੀ ਠਹਿ ਪੈਣ, ਤਾਂ ਜਿਸ ਨੂੰ ਵਸਦਾ ਨਿਗਾਹ ਆ ਗਿਆ ਉਹ ਦੁੱਖ ਚੋਂ ਗੁਜ਼ਰ ਤਾਂ ਜਾਏਗਾ, ਪਰ ਦੁੱਖ ਉਸ ਨੂੰ ਪੁੱਜ ਨਹੀਂ ਸਕਣਗੇ। ਵਸਦਾ ਵੇਖਿਆ ਗੁਰੂ ਅਰਜਨ ਦੇਵ ਸਾਹਿਬ ਨੇ, ਦੁੱਖਾਂ ਦੇ ਪਹਾੜ ਟੁੱਟ ਪਏ, ਪਰ ਕੀ ਗੁਰੂ ਅਰਜਨ ਦੇਵ ਨੂੰ ਪੁੱਜ ਸਕੇ ਦੁੱਖ? ਨਹੀਂ। ਵਸਦਾ ਦੇਖਿਆ ਕਬੀਰ ਨੇ, ਕੀ ਕਬੀਰ ਨੂੰ ਪੁੱਜ ਸਕੇ ਦੁੱਖ? ਵਸਦਾ ਦੇਖਿਆ ਰਵਿਦਾਸ ਨੇ, ਕੀ ਰਵਿਦਾਸ ਜੀ ਨੂੰ ਦੁੱਖ ਪੁੱਜ ਸਕੇ? ਵਸਦਾ ਦੇਖਿਆ ਨਾਮਦੇਵ ਨੇ, ਸੈਣ ਨੇ, ਫਰੀਦ ਨੇ, ਸਾਰੇ ਗੁਰੂ ਸਾਹਿਬਾਨ ਨੇ ਵਸਦਾ ਦੇਖਿਆ। ਪਰ ਜਿਨ੍ਹਾਂ ਨੇ ਵਸਦਾ ਦੇਖਿਆ ਉਹਨਾਂ ਨੂੰ ਐਸੀ ਅਵਸਥਾ ਈਸ਼ਵਰ ਨੇ ਬਣਾ ਦਿੱਤੀ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਹੈ, ਔਰ ਮਾਨ ਅਪਮਾਨਾ ਹਰਖ ਸੋਗ ਤੇਰਾ ਹੈ ਨਿਆਰੋ, ਨਾਹੇ ਮਾਨ ਅਪਮਾਨ। ਉਹ ਅੱਗੇ ਲੱਗ ਰਹੇ, ਉਹ ਤੇਰੇ ਵਾਂਗ ਬੈਠੇ ਨਹੀਂ ਰਹੇ, ਤੁਸੀਂ ਤਾਂ ਚੱਲੇ ਹੀ ਨਹੀਂ, ਸੋਚਦੇ ਹੋ ਅਸੀਂ ਚੱਲ ਪਏ ਹਾਂ? ਨਹੀਂ, ਸਾਗਰ ਹੋਣ ਦਾ ਦਾਅਵਾ ਤਾਂ ਕਰਦੇ ਹੋ, ਪਰ ਕਦੇ ਸੋਚਿਆ ਸਾਗਰ ਵਿੱਚ ਤਾਂ ਹਵਾਲੀਆ ਵੀ ਗਿਰ ਜਾਏ, ਤੇ ਸਾਗਰ ਇੱਕ ਇੰਚ ਉੱਚਾ ਨਹੀਂ ਹੁੰਦਾ, ਤੇ ਤੁਹਾਡੇ ਵਿੱਚ ਜੇ ਕੋਈ ਇਤਨੀ ਠੀਮ ਮਾਰ ਦੇਵੇ, ਕੋਈ ਗਾਲੀ ਦੇ ਦੇ, ਕੋਈ ਨਿੰਦਾ ਕਰ ਦੇ, ਕੋਈ ਤੁਹਾਨੂੰ ਬੇਵਕੂਫ ਕਹਿ ਦੇਵੇ, ਕੋਈ ਇਹ ਕਹੇ ਕਿ ਤੈਨੂੰ ਅਕਲ ਨਹੀਂ ਹੈ, ਕੀ ਜਰ ਸਕੋਗੇ ਇਸ ਗੱਲ ਨੂੰ? ਰੱਬ ਨਾਲ ਤਾਂ ਗੱਲ ਹੁੰਦੀ ਹੀ ਉਦੋਂ ਜਦੋਂ ਬਹੁਤ ਕੁਝ ਜਰਨਾ ਸਿੱਖ ਜਾਏ। ਬਾਣੀ ਦੇ ਬਚਨ ਨੇ ਅਜਰ ਜਰੈ ਨੇ ਛਰ ਛਰੈ ਜਗਨਨਾਥ ਸੋ ਗੋਸ਼ਟ ਕਰੈ। ਉਹ ਅੰਮ੍ਰਿਤ ਜਿਹੜਾ ਅੱਜ ਹੈ ਤਾਂ ਤੁਹਾਡੇ ਹੀ ਅੰਦਰ, ਜਿਹਨੂੰ ਬਾਣੀ ਕਹਿੰਦੀ ਘਰ ਹੀ ਮਾਹੇ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ ਜੋ ਕੁਛ ਤੋਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤੈ ਆਪ ਖੁਆਇਆ। ਗੁਰਮੁਖ ਵਿਰਲੇ ਸੋਝੀ ਪਈ ਤਿਨਾਂ ਅੰਦਰ ਬ੍ਰਹਮ ਦਿਖਾਇਆ, ਅੰਮ੍ਰਿਤ ਇੱਕੋ ਸ਼ਬਦ ਹੈ ਗੁਰਮੁਖ ਨਦਰੀ ਆਇਆ। ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ, ਨਾਨਕ ਨਾਮ ਤਿਨ੍ਹਾਂ ਕੋ ਮਿਲਿਆ ਜਿਨ ਕੋ ਥੁਰ ਲਿਖ ਪਾਇਆ। ਹੈ ਤਾਂ ਤੁਹਾਡੇ ਹੀ ਅੰਦਰ, ਪਰ ਤੁਸੀਂ ਉਸ ਨੂੰ ਵੇਖ ਨਹੀਂ ਸਕੇ। ਉਹਦੇ ਨਾ ਵੇਖਣ ਦਾ ਕਾਰਨ ਕੀ ਹੈ, ਕਿਉਂ ਨਹੀਂ ਵੇਖ ਸਕੇ, ਐਸਾ ਤੁਸੀਂ ਕਦੇ ਬੈਠ ਕੇ ਸੋਚਿਆ ਨਹੀਂ, ਕਦੇ ਸੋਚਿਆ ਨਹੀਂ। ਮੈਂ ਗੁਰਦੁਆਰੇ ਜਾਂਦਾ ਮੈਨੂੰ ਸ਼ਾਂਤੀ ਨਹੀਂ ਆਈ, ਮੈਂ ਗੁਰਦੁਆਰੇ ਜਾਂਦਾ ਮੈਂ ਨਿੰਦਾ ਕਿਉਂ ਕਰਦਾ, ਮੈਂ ਗੁਰਦੁਆਰੇ ਜਾਂਦਾ ਮੈਂ ਝੂਠ ਕਿਉਂ ਬੋਲਦਾ, ਮੈਂ ਗੁਰਦੁਆਰੇ ਜਾਂਦਾ ਮੇਰੇ ਅੰਦਰ ਕਪਟ ਕਿਉਂ ਹੈ, ਐਸਾ ਤੁਸੀਂ ਕਦੇ ਸੋਚਿਆ ਨਹੀਂ। ਕਿਉਂਕਿ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਤੁਸੀਂ ਯਤਨ ਹੀ ਨਹੀਂ ਕੀਤਾ, ਦੂਸਰਿਆਂ ਦੀ ਸ਼ੁੱਧੀ ਵੱਲ ਤੱਕਦੇ ਰਹੇ, ਦੂਸਰਿਆਂ ਨੂੰ ਚਾਹੁੰਦੇ ਰਹੇ ਉਹ ਸ਼ੁੱਧ ਹੋ ਜਾਣ, ਪਰ ਤੁਸੀਂ ਆਪ ਸ਼ੁੱਧ ਨਹੀਂ ਹੋ ਸਕੇ। ਸਤਿਗੁਰੂ ਪਾਤਸ਼ਾਹ ਦੇ ਪਾਵਨ ਬਾਣੀ ਚ ਬਚਨ ਨੇ ਕਿ ਜਿਹੜਾ ਨਿੰਦਕ ਹੈ ਉਹਦਾ ਭਲਾ ਨਹੀਂ ਹੋ ਸਕਦਾ, ਪਰ ਅਸੀਂ ਫਿਰ ਵੀ ਕਰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਰ ਵਾਰ ਪੁਕਾਰ ਕੇ ਸਾਨੂੰ ਬਾਣੀ ਚ ਐਸੇ ਬਚਨ ਕਹੇ ਕਿ ਭਾਈ ਮਨ ਮੇਰੇ ਗੁਰ ਕੀ ਮਤ ਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਵ ਥੋਕ ਕਾ ਦਾਤਾ, ਤਿਸ ਕੀ ਸਰਣ ਸਰਬ ਸੁਖ ਪਾਵੇ ਹੈ, ਤਿਸ ਕਾ ਦਰਸ ਸਭ ਪਾਪ ਮਿਟਾਵੇ, ਅਵਰ ਸਿਆਨਪ ਸਗਲੀ ਸ਼ਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਤੈਰਾ। ਗੁਰੂ ਨੇ ਬਚਨ ਕਿਹਾ, ਪਰ ਕਿੰਨੇ ਕੁ ਮੰਨ ਲਏ ਸੀ, ਧਿਆਨ ਹੀ ਨਹੀਂ ਗਿਆ। ਪੜ੍ਹੀ ਗਏ, ਪੜ੍ਹੀ ਜਾਓ, ਜੇ ਭਲਾ ਤੁਹਾਨੂੰ ਲੱਖਾਂ ਵਾਰ ਕਾਗਜ਼ ਤੇ ਪਾਣੀ ਪਾਣੀ ਲਿਖ ਕੇ ਦੇ ਦਿੱਤਾ ਜਾਏ, ਪਾਣੀ ਦੀ ਪਿਆਸ ਲੱਗੇ ਪਾਣੀ ਨਾ ਮਿਲੇ ਉਹ ਗ੍ਰੰਥ ਮਿਲ ਜਾਏ ਜਿਹਦੇ ਤੇ ਪਾਣੀ ਲਿਖਿਆ, ਉਹ ਕਾਗਜ਼ ਮਿਲ ਜਾਣ, ਕਿਤਾਬ ਮਿਲ ਜਾਏ ਜਿਸ ਤੇ ਪਾਣੀ ਪਾਣੀ ਲੱਖਾਂ ਵਾਰ ਲਿਖਿਆ ਹੈ, ਉਸ ਨੂੰ ਪੜ੍ਹੀ ਜਾਏ, ਉਹ ਪਿਆਸ ਮੁੱਕ ਜਾਏਗੀ, ਨਹੀਂ ਮੁੱਕੇਗੀ। ਬਲਕਿ ਜਿੰਨਾ ਉੱਚੀ ਉਚਾਰਨ ਕਰੋਗੇ ਕੰਠ ਸੁੱਕ ਜਾਏਗਾ, ਪਿਆਸ ਵੱਧ ਜਾਏਗੀ, ਮੌਤ ਹੋ ਜਾਏਗੀ। ਜਿੰਨੀ ਦੇਰ ਪਾਣੀ ਪੀਂਦੇ ਨਹੀਂ ਪਿਆਸ ਮਿਟਦੀ ਨਹੀਂ, ਬਸ ਅਸੀਂ ਪਾਣੀ ਪੀਣ ਦੀ ਨਹੀਂ ਸੋਚੀ ਕਿ ਪਾਣੀ ਪੀਤਾ ਜਾਏ। ਗੁਰੂ ਨੇ ਵਾਰੀ ਵਾਰ ਵਾਰ ਇਹ ਬਚਨ ਕਹੇ, ਪਿਆਰਿਆ ਧਿਆਨ ਦੇ, ਇਹ ਬਚਨ ਤੇਰੇ ਲਈ ਨੇ, ਇਹਨਾਂ ਵੱਲ ਧਿਆਨ ਦੇ ਤੈਨੂੰ ਪ੍ਰਾਪਤੀ ਹੋ ਜਾਏਗੀ। ਪਰ ਅਸੀਂ ਧਿਆਨ ਨਾ ਦਿੱਤਾ, ਉਹ ਸਾਹਿਬ ਹੈ ਅਸੀਂ ਸੋਚਿਆ ਨਹੀਂ, ਅਸੀਂ ਖੁਦ ਸਾਹਿਬ ਬਣ ਕੇ ਬੈਠ ਗਏ। ਅਸੀਂ ਚਾਹੁੰਦੇ ਵਡਿਆਈ ਹੋਵੇ ਤਾਂ ਸਾਡੀ ਹੋਏ, ਪਰ ਯਾਦ ਰੱਖਿਓ ਵਡਿਆਈ ਤਾਂ ਸਾਹਿਬ ਦੀ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਉਚਾਰਨ ਕਰਕੇ ਇੱਥੇ ਕਹਿ ਰਹੇ ਹਨ, ਗੁਰੂ ਨਾਨਕ ਦੇਵ ਸਾਹਿਬ ਜੀ ਆਪ ਸਰਵਣ ਕਰੋ ਪਿਆਰੇ ਭਾਈ।
ਸਾਚਾ ਸਾਹਿਬ ਸਾਚਨਾ ਪਾਖਿਆ ਪਾਉ ਅਪਾਰ।
ਈਸ਼ਵਰ ਦੀ ਪ੍ਰਾਪਤੀ ਲਈ ਬਹੁਤ ਗਹਿਰੇ ਜਾਣਾ ਪੈਂਦਾ, ਜਿਵੇਂ ਸਾਗਰ ਚ ਮੋਤੀ ਪ੍ਰਾਪਤ ਕਰਨ ਲਈ ਗਹਿਰੀਆਂ ਟੁੰਬੀਆਂ ਲਾਣੀਆਂ ਪੈਂਦੀਆਂ। ਜੇ ਕਿਨਾਰੇ ਤੇ ਖੜੇ ਹੋ ਜਾਈਏ ਤਾਂ ਮੋਤੀ ਪ੍ਰਾਪਤ ਨਹੀਂ ਹੁੰਦੇ। ਜਿਹੜੇ ਵਿਅਕਤੀ ਸਾਗਰ ਦੇ ਕਿਨਾਰੇ ਤੇ ਖੜੇ ਹੁੰਦੇ ਨੇ ਉਹਨਾਂ ਨੂੰ ਸਿੱਪੀਆਂ ਤੇ ਘੋਗੇ ਤਾਂ ਮਿਲ ਜਾਂਦੇ ਨੇ, ਮੋਤੀ ਨਹੀਂ ਮਿਲਦੇ। ਮੋਤੀ ਪ੍ਰਾਪਤ ਕਰਨ ਲਈ ਗੋਹਜ ਰਤਨ ਵਿੱਚ ਛਪ ਰਹੇ ਕੋਈ ਗੁਰਮੁਖ ਸੇਵਕ ਕੱਢਾ ਖੋਤ, ਗਹਿਰੇ ਗੋਤੇ ਲਗਾਉਣ ਦੀ ਲੋੜ ਪੈ ਗਈ, ਐਵੇਂ ਮੋਤੀ ਪ੍ਰਾਪਤ ਨਹੀਂ ਹੋਣੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਾਹਿਬ ਵੱਡਾ ਹੈ, ਸਾਚਾ ਸਾਹਿਬ ਮਾਲਕ ਹੈ, ਸੱਚਾ ਹੈ, ਸਾਚ ਨਾ ਹੈ, ਉਸ ਦਾ ਨਾਮ ਸੱਚਾ ਹੈ। ਸਾਚਾ ਸਾਹਿਬ ਸਾਚ ਨਾ ਹੈ ਪਾਖਿਆ ਭਾਵ ਆਪਾਰ, ਉਸ ਦੀ ਬੋਲੀ ਤਾਂ ਕੋਈ ਅੰਤ ਨਹੀਂ, ਉਸ ਦੇ ਪ੍ਰੇਮ ਦਾ ਕੋਈ ਅੰਤ ਨਹੀਂ, ਪਾਰਾਵਾਰ ਨਹੀਂ ਉਸਦੇ ਪ੍ਰੇਮ ਦਾ, ਉਹ ਬੋਲਦਾ ਹੈ ਪਰ ਅਸੀਂ ਸੁਣਿਆ ਨਹੀਂ, ਬਸ ਪੜ੍ਹਦੇ ਰਹੇ ਸਭੈ ਘੱਟ ਰਾਮ ਬੋਲੇ। ਕਦੇ ਦੇਖਿਆ ਨਹੀਂ ਕਿ ਰਾਮ ਹੀ ਬੋਲ ਰਿਹਾ ਹੈ ਸਾਰੇ ਘਟਾਂ ਵਿੱਚ, تمام جیواں وچ بیٹھ کے وہ بولتا ہے.